ਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਨਹੀਂ ਜਾਨ ਜਾਈ ਕਸੂਰੂਪ ਰੇਖੰ ਕਹਾਂ ਬਾਸ ਤਾਂ ਕੋ ਫਿਰੈ ਕੌਣ ਭੇਖੰ ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੈ ਕਹਾ ਮੈਂ ਬਖਾਨੋ ਕਹੇ ਮੋਹ ਨ ਆਵੈ ਸ਼੍ਰੀ ਨਾਨਕ ਪੁਰਖੋਤਮੰ ਪਰੰਪਰਾਵਰਨਾਥ ਯੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਕਹਾਂ ਤੁਛ ਪ੍ਰਬੁੱਧ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਨਾ ਸ਼ਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੁਹੀ ਸੰਤ ਮਹੱਲਾ ਚੌਥਾ ਕਰ ਦੂਜਾ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ ਅਣਦਿਨ ਭੋਗ ਭੋਗੇ ਸੁਖ ਸੋਏ ਸ਼ਬਦ ਰਹੇ ਲਿਵ ਲਾਏ ਵੱਡੇ ਭਾਗ ਗੁਰਪੂਰਾ ਪਾਈਏ ਅਣਦਿਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁਨ ਸਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਭ੍ਰਮ ਪਾਗਾ ਹਉਮੈ ਬਿਨਠੀ ਪੀਰਾ ਨਦਰ ਪ੍ਰਭੂ ਸਤ ਸੰਗਤ ਪਾਈ ਨਿਜ ਘਰ ਹੋਆ ਵਾਸਾ ਹਰ ਮੰਗਲ ਰਸ ਰਸ ਨਿਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸ਼ਬਦ ਨਿਸਤਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਘਟ ਚਾਨਣ ਘਰ ਮੰਦਰ ਸੋਹਾਇਆ ਮਨ ਤਨ ਅਰਪ ਸ਼ਿੰਗਾਰ ਬਣਾਏ ਹਰ ਪ੍ਰਭ ਸਾਚੇ ਪਾਇਆ ਜੋ ਪ੍ਰਭ ਕਹੈ ਸੋਈ ਪਰ ਕੀਜੈ ਨਾਨਕ ਅੰਕ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਾ ਧਨ ਕੰਤ ਪਿਆਰੀ ਸੰਤ ਜਨਾ ਮਿਲ ਮੰਗਲ ਗਾਏ ਹਰ ਜੀਓ ਆਪ ਸਵਾਰੀ सुर नर गण गंधर्व मिलियाए, अपूरब जन बनाई। नानक प्रभ पाया मैं सचा, ना कदे मरे न जाए। संत जना मिल मंगल गाए, हर जी आप सवारी। सुर नर गण गंधर्व मिल आए, अपूर्व जन बनाई। नानक प्रभ पाया मैं साचा, ना कदे मरे न जाई। नानक प्रभ पाया मैं साचा, ना कदे मरे न जाई। परम सन्मान योग साहिब कमाल बारगाहे इनायत के मालिक, कलयुगी जीवों के उद्धारकर्ता, साहबे सहाबा ज्योत रूप हर आप, महिमा दे मालक धन धन गुरु पिता श्री गुरुदेव गुरु ग्रंथ साहिब जी दे मुकद्दस कदमां दी हाजरी भर रही गुरु प्यारी साध संगत, सतगुरु जी की महान इनायत का सदका साढ़े सारिया के सिर ते बख्शिशमई रखे हथ का सदका, जीवन का अज का दिन भी प्राप्त होया और इस नवें दिन की जो नवें जन्म समान है शुरुआत करन दा बल भी साहिब जी ने श्री चरण कमलां च प्रदान किया है। सतगुरु जी दे दरों निवाजे हुए महान रसक कीर्तनीए भाई साहब भाई हरपिंदर सिंह जी दे जत्थे तो बड़े वजद विच सर्वत्र आसा पूर्ण करनहार श्री आसा की वार दे गायन आप जी ने सरवण किते ने। कुछ समा होर पातशाह जी दी मुबारक बाणी दी विचार राही मन गुरु चरणा नाल जुड़ सके, एकाग्रता अदब ते आनंद दी दात झोली च पै सके। इसलिए जितने माता प्राता हाजरीन हाजरी भर रहे हो, हर रोज़ दी तरह एक छोटी जी ध्यान साधना दुआ हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा शीश गुरु नानक पातशाह जी दे कदमां ते टिकिया है। ते साहिब जी ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होयां कदम बोसी करदियां गलवकड़ी करदियां साहिब जी दे चरण कमलां नूं गुरु की मुबारक फतेह राही सांझ बनाइए। वाहिगुरु जी का खालसा, वाहिगुरु जी की फतेह। सतगुरु पातशाह गुरु रामदास महाराज जी दे अमृत लबरेज बोल ने जिन्हां इन्हां पावन महान बचना विच सतगुरु पातशाह जी ने इत्थे सूही राग दे चार संत ने जो गुरु रामदास महाराज जी दे ने। इस तों पहले श्री गुरु अमरदास महाराज जी दे अगम्मी बचन ने ते बाद विच गुरु अर्जन देव पातशाह जी दे इन्हां चार संतां विच श्री गुरु रामदास पातशाह जी ने इस जीव आत्मा दा परमात्मा नाल मेल होवे ਅਤੇ ਮੇਲ ਬਣਿਆ ਕਿਸ ਤਰ੍ਹਾਂ ਆਨੰਦ ਬਣਦਾ ਹੈ ਅਤੇ ਮੇਲ ਬਣਨ ਦਾ ਸਾਧਨ ਕੀ ਹੈ ਅਤੇ ਮੇਲ ਦਾ ਰਸ ਕੀ ਹੈ, ਇਹ ਸਾਰਾ ਮੇਰੇ ਸਾਹਿਬ ਨੇ ਇਹਨਾਂ ਬਚਨਾਂ 'ਚ ਬਿਆਨ ਕੀਤਾ। ਪਹਿਲੇ ਬਚਨਾਂ ਵਿੱਚ ਆਪ ਨੇ ਚਾਰ ਲਾਵਾਂ ਦੀ ਵਿਚਾਰ ਸਰਵਣ ਕੀਤੀ, ਜਿਸ ਵਿੱਚ ਮਹਾਰਾਜ ਇਸ ਪਾਵਨ ਖਿਆਲ ਨੂੰ ਦ੍ਰਿੜ ਕਰਾਉਂਦੇ ਨੇ। ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੈ ਨਾਮ ਨਿਵਾਸੀ, ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੈ ਹਰ ਪਾਇਆ ਪ੍ਰਭ ਅਵਿਨਾਸੀ। ਇਸ ਅਗਲੇ ਬਚਨ ਵਿੱਚ ਵੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਨੇ ਇਸੇ ਹੀ ਪਾਵਨ ਵਿਚਾਰ ਨੂੰ ਦ੍ਰਿੜ ਕਰਾਇਆ ਔਰ ਫੁਰਮਾਨ ਕਰਦੇ ਨੇ, ਗੁਰਮੁਖ ਹਰ ਗੁਣ ਗਾਏ ਹਿਰਦੈ ਰਸਨ ਰਸਾਏ, ਹਰ ਰਸਨ ਰਸਾਏ ਮੇਰੇ ਪ੍ਰਭ ਪਾਏ ਮਿਲਿਆ ਸਹਿਜ ਸੁਭਾਏ। ਇਸ ਵਿੱਚ ਆਪ ਨੇ ਪਾਵਨ ਸਮਾਧੀ ਦਾ ਜ਼ਿਕਰ ਕੀਤਾ, ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੁੰਨ ਸਮਾਏ। ਸੁੰਨ ਜਿਹੜਾ ਸ਼ਬਦ ਹੈ ਇਹ ਸਰੀਰ ਦੇ ਸੁੰਨ ਹੋ ਜਾਣ ਤੋਂ ਭਾਵ ਨਹੀਂ ਹੈ, ਬਈ ਸਰੀਰ ਵਿੱਚ ਨਮਨੈਸ ਆ ਜਾਏ, ਇਸ ਤਰ੍ਹਾਂ ਦਾ ਕੋਈ ਸਰੀਰ ਸੁੰਨ ਹੋ ਜਾਂਦਾ ਹੈ। ਇੱਥੇ ਸੁੰਨ ਸ਼ਬਦ ਦਾ ਅਖਰੀ ਅਰਥ ਬਣਦਾ ਬਿਲਕੁਲ ਸੁੰਨਿਆ, ਜਿਸ ਵਿੱਚ ਕੋਈ ਵਿਚਾਰ ਨਹੀਂ ਆਉਂਦਾ, ਵਿਚਾਰਾਂ ਤੋਂ ਬਿਨਾਂ ਜੀਵਨ ਹੋ ਜਾਂਦਾ। ਪੂਰਨ ਰੂਪ ਵਿੱਚ ਸਮਾਧੀ ਲੀਨ ਹੋਣਾ ਅਤੇ ਸੰਸਾਰ ਦਾ ਕੋਈ ਖਿਆਲ ਅੰਦਰ ਪ੍ਰਗਟ ਨਾ ਹੋਣਾ, ਇਸ ਨੂੰ ਸੁੰਨ ਸਮਾਧ ਜਾਂ ਸੁੰਨ ਅਵਸਥਾ ਕਹਿੰਦੇ ਨੇ। ਭਾਰਤ ਵਿੱਚ ਬੜੇ ਲੰਬੇ ਅਰਸੇ ਤੋਂ ਯੋਗ ਮਤ ਨੂੰ ਦੇਖਿਆ ਗਿਆ, ਜੈਨ ਮਤ ਨੂੰ ਦੇਖਿਆ ਗਿਆ, ਇਸੇ ਤਰ੍ਹਾਂ ਬੋਧ ਮਤ ਹੈ ਜਿਸ ਨੂੰ ਬੜਾ ਸਨਮਾਨ ਸੰਸਾਰ 'ਤੇ ਪ੍ਰਾਪਤ ਹੋਇਆ। ਅੱਜ ਕੋਈ ਮੈਂ ਇੱਕ ਦਿਨ ਗਿਣ ਰਿਹਾ ਸੀ, 13 ਮੁਲਕ ਨੇ ਜਿਹੜੇ ਮਹਾਤਮਾ ਬੁੱਧ ਨੂੰ ਮੰਨਣ ਵਾਲੇ, ਲਗਭਗ ਸਾਰਾ ਏਸ਼ੀਆ ਮਹਾਤਮਾ ਬੁੱਧ ਦਾ ਉਪਾਸਕ ਹੈ। ਉਹਨਾਂ ਵਿੱਚ ਭਾਰਤ ਦੇ ਨਾਲ ਨਾਲ ਨੇ ਬਹੁਤ ਸਾਰੇ ਮੁਲਕ, ਜੈਸੇ ਤਿੱਬਤ ਹੈ, ਚਾਈਨਾ ਦਾ ਬਹੁਤ ਵੱਡਾ ਹਿੱਸਾ, ਇਸੇ ਤਰ੍ਹਾਂ ਬਰਮਾ ਸਾਰਾ, ਫਿਰ ਥਾਈਲੈਂਡ ਔਰ ਬਹੁਤ ਸਾਰਾ ਸਿੰਗਾਪੁਰ, ਹਾਂਗਕਾਂਗ ਇਤਿਆਦਕ, ਇਹ ਐਸੇ ਮੁਲਕ ਨੇ। ਹੁਣ ਤਾਂ ਹਾਂਗਕਾਂਗ ਚਾਈਨਾ 'ਚ ਆ ਗਿਆ, ਲਾਓਸ ਹੈ, ਕੰਬੋਡੀਆ ਹੈ, ਵੀਅਟਨਾਮ ਇਤਿਆਦਕ ਮੁਲਕ ਨੇ ਜਿਹੜੇ ਸਾਰੇ ਮਹਾਤਮਾ ਬੁੱਧ ਦੀ ਉਪਾਸਨਾ ਕਰਦੇ ਨੇ, ਔਰ ਬਹੁ ਗਿਣਤੀ ਇਹਨਾਂ ਵਿੱਚ ਬੌਧਿਸਟਾਂ ਦੀ ਹੈ। ਕੋਈ ਸਮਾਂ ਸੀ ਜਦ ਸਾਰਾ ਅਫਗਾਨਿਸਤਾਨ ਵੀ ਮਹਾਤਮਾ ਬੁੱਧ ਦਾ ਉਪਾਸਕ ਸੀ, ਔਰ ਬਾਅਦ ਵਿੱਚ ਇਹ ਕਨਵਰਟ ਕਰ ਲਏ ਗਏ, ਇਸਲਾਮ ਵਿੱਚ ਲਿਆਂਦਾ ਗਿਆ। ਇਹ ਸਾਰਾ ਮੁਲਕ ਕਦੀ ਬੌਧਿਸਟ ਸੀ। ਬੁੱਧ ਨੇ ਵੀ ਬਹੁਤ ਵੱਡਾ ਸਮਾਧੀ ਦਾ ਜ਼ਿਕਰ ਕੀਤਾ, ਬਈ ਮਨ ਹੌਲੀ ਹੌਲੀ ਟਿਕ ਜਾਂਦਾ, ਫਿਰ ਕੋਈ ਖਿਆਲ ਨਹੀਂ ਆਉਂਦਾ, ਔਰ ਜਿਸ ਦਿਨ ਕੋਈ ਖਿਆਲ ਨਾ ਆਵੇ, ਬੜੇ ਧਿਆਨ ਨਾਲ ਇਸ ਵਿਚਾਰ ਨੂੰ ਸੁਣਨਾ, ਬੜਾ ਗਹਿਰਾ ਵਿਚਾਰ ਅਤੇ ਬੜੀ ਉੱਚੀ ਪਦਵੀ ਦਾ ਜ਼ਿਕਰ ਇਸ ਵਿੱਚ ਆਪ ਨੂੰ ਪ੍ਰਾਪਤ ਹੋਵੇਗਾ। ਜਿਸ ਦਿਨ ਸਾਰੇ ਵਿਚਾਰ ਸਮਾਪਤ ਹੋ ਜਾਵਣ, ਉਸ ਦਿਨ ਸਰੀਰ ਦੀ ਵੀ ਮੌਤ ਹੋ ਜਾਂਦੀ ਹੈ, ਔਰ ਸਰੀਰ ਵੀ ਬਚਿਆ ਨਹੀਂ ਰਹਿ ਸਕਦਾ, ਸਰੀਰ ਦਾ ਕੰਮ ਪੂਰਾ ਹੋ ਗਿਆ। ਕਿਉਂਕਿ ਸਰੀਰ ਸਾਨੂੰ ਇਸੇ ਲਈ ਪ੍ਰਾਪਤ ਹੋਇਆ, ਬਈ ਹੌਲੀ ਹੌਲੀ ਜਪ ਕਰਦਿਆਂ ਕਰਦਿਆਂ, ਪ੍ਰਭੂ ਦਾ ਸਿਮਰਨ ਕਰਦਿਆਂ ਕਰਦਿਆਂ ਇੱਕ ਦਿਨ ਅਫੁਰ ਅਵਸਥਾ ਵਿੱਚ ਪਹੁੰਚ ਜਾਏ, ਤੋ ਉਤਨੀ ਉਮਰ ਜਿਤਨੀ ਅਸੀਂ ਲੈ ਕੇ ਆਏ ਹਾਂ ਇਸੇ ਕੰਮ ਵਾਸਤੇ ਪ੍ਰਾਪਤ ਹੋਈ ਹੈ। ਪਰ ਜੇ ਮੰਨ ਲਓ ਪਹਿਲੇ ਹੀ ਉਸ ਸਮੇਂ, ਮੌਤ ਦੇ ਸਮੇਂ ਤੋਂ ਪਹਿਲਾਂ ਕੋਈ ਅਫੁਰ ਅਵਸਥਾ 'ਚ ਚਲਾ ਜਾਏ ਅਤੇ ਬਿਲਕੁਲ ਕੋਈ ਫੁਰਨਾ ਨਾ ਰਹੇ, ਉਸੇ ਵੇਲੇ ਸਰੀਰ ਦੀ ਵੀ ਮੌਤ ਹੋ ਜਾਂਦੀ। ਜਿੱਥੋਂ ਗੁਰਮਤਿ ਅਨੁਸਾਰ ਜਿਹੜੀ ਅਫੁਰ ਅਵਸਥਾ ਹੈ ਨਾ, ਜਿੱਥੇ ਜਾ ਕੇ ਕੋਈ ਖਿਆਲ ਨਹੀਂ ਆਉਂਦਾ, ਉਸ ਦਾ ਮਤਲਬ ਇਤਨਾ ਹੈ ਕਿ ਮਨੁੱਖ ਨੂੰ ਭੈੜਾ ਖਿਆਲ ਕੋਈ ਨਹੀਂ ਆਉਂਦਾ ਔਰ ਚੰਗੇ ਖਿਆਲ ਆਉਂਦੇ ਨੇ ਨਾਮ ਜਪਣ ਦੇ ਔਰ ਤਰ੍ਹਾਂ ਤਰ੍ਹਾਂ ਪਰਉਪਕਾਰ ਦੇ ਖਿਆਲ, ਨਿਮਾਣਿਆਂ ਦਾ ਮਾਣ ਬਣਨ ਦੇ ਖਿਆਲ, ਬਿਮਾਰਾਂ ਦਾ ਇਲਾਜ ਕਰਨ ਦੇ ਖਿਆਲ, ਸੰਸਾਰ ਦੇ ਭਲੇ ਦੇ ਖਿਆਲ ਉਹਦੇ ਮਨ ਵਿੱਚ ਆਉਂਦੇ ਰਹਿੰਦੇ। ਜਿਉਣ ਵਾਸਤੇ ਕੋਈ ਨਾ ਕੋਈ ਵਿਚਾਰ ਮਨੁੱਖ ਨੂੰ ਸੰਭਾਲ ਕੇ ਰੱਖਣਾ ਪੈਂਦਾ। ਤੁਸੀਂ ਦੇਖ ਲਓ, ਸ਼੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਦਿਨ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸੌਂਪ ਦਿੱਤੀ, ਉਸੇ ਦਿਨ ਸਰੀਰ ਦੀ ਇਹ ਲੀਲਾ ਉਹਨਾਂ ਨਾਲ ਹੀ ਸਮਾਪਤ ਕਰ ਲਈ। ਕਿਉਂਕਿ ਜਿਹੜੇ ਮਿਸ਼ਨ ਵਾਸਤੇ ਆਏ ਸਨ ਉਹ ਮਿਸ਼ਨ ਪੂਰਾ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਆਪਾ ਭਾਈ ਲਹਿਣੇ ਵਿੱਚ ਰੱਖਿਆ ਅਤੇ ਫਿਰ ਆਪ ਚਾਦਰ ਲੈ ਕੇ ਲੇਟ ਗਏ ਔਰ ਇਸ ਤਰ੍ਹਾਂ ਗੁਰੂ ਨਾਨਕ ਨੇ ਆਪਣਾ ਸਰੀਰ ਤਿਆਗਿਆ, ਪੰਜਾਂ ਤੱਤਾਂ ਵਿੱਚ ਲੀਨ ਹੋ ਗਿਆ ਸੀ। ਗੁਰੂ ਨਾਨਕ ਦੇ ਮਹਾਰਾਜ ਦਾ ਸਰੀਰ ਚਾਦਰ ਵਿੱਚ ਢੱਕਿਆ ਹੋਇਆ ਬਿਲਕੁਲ ਪੰਜਾਂ ਤੱਤਾਂ 'ਚ ਲੀਨ ਹੋ ਗਿਆ। ਨਾ ਸੰਸਕਾਰ ਕਰਨ ਦੀ ਲੋੜ ਪਈ ਔਰ ਨਾ ਉਹਨਾਂ ਦੇ ਸਰੀਰ ਨੂੰ ਦਫਨਾਉਣ ਦੀ ਲੋੜ ਪਈ। ਇਸ ਤਰ੍ਹਾਂ ਹੋ ਜਾਂਦਾ ਹੈ। ਇਹ ਦੋ ਤਰ੍ਹਾਂ ਨਾਲ ਸਰੀਰ ਜਿਹੜਾ ਉਸਨੂੰ ਜਪਣ ਵਾਲੀਆਂ ਆਤਮਾਵਾਂ ਸੰਭਾਲ ਲੈਂਦੀਆਂ ਨੇ, ਜਾਂ ਪੰਜਾਂ ਤੱਤਾਂ ਵਿੱਚ ਲੀਨ ਕਰਕੇ, ਔਰ ਜਾਂ ਇਸ ਢੰਗ ਦੇ ਨਾਲ ਉਹ ਬ੍ਰਹਮ ਅਗਨ ਦੁਆਰਾ ਆਪਣੇ ਸਰੀਰ ਦਾ ਸੰਸਕਾਰ ਆਪ ਹੀ ਕਰ ਲੈਂਦੇ ਨੇ। ਜਿਵੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਇਹ ਖੇਡ ਵਰਤਾਈ ਸੀ, ਉਹਨਾਂ ਦਾ ਸਰੀਰ ਵੀ ਪੰਜਾਂ ਤੱਤਾਂ ਵਿੱਚ ਲੀਨ ਹੋ ਗਿਆ ਔਰ ਕੋਈ ਉਹਨਾਂ ਦੀ ਅਸਥੀ ਜਾਂ ਹੋਰ ਕੋਈ ਸਰੀਰ ਦੇ ਸੰਸਕਾਰਨ ਦਾ ਕੋਈ ਚਿੰਨ੍ਹ ਜਿਹੜਾ ਉਹ ਦਿਖਾਈ ਨਹੀਂ ਪਿਆ। ਬਸ ਉਸ ਜਗ੍ਹਾ ਮਹਾਰਾਜ ਨੇ ਜਿੱਥੇ ਖੇਡ ਵਰਤਾਈ ਸੀ ਕਾਇਨਾਤ ਲਗਵਾ ਕੇ, ਉੱਥੋਂ ਸਤਿਗੁਰੂ ਪਾਤਸ਼ਾਹ ਜੀ ਦਾ ਇੱਕ ਕੜਾ ਅਤੇ ਇੱਕ ਸ੍ਰੀ ਸਾਹਿਬ ਦਿਖਾਈ ਪਿਆ ਸੀ। ਬਿਲਕੁਲ ਇਸੇ ਤਰ੍ਹਾਂ ਕੁਝ ਅਰਸਾ ਪਹਿਲਾਂ ਦੀ ਗੱਲ ਹੈ, ਮੇਰਠ UP ਦੇ ਵਿਚਕਾਰ ਇੱਕ ਨਗਰ ਹੈਗਾ ਹੈ ਜਿਸ ਨੂੰ ਕਹਿੰਦੇ, ਇਸ ਦਾ ਨਾਮ ਹੈ ਗੰਜ ਟੁੰਡਵਾੜਾ। ਉੱਥੇ ਇੱਕ ਦੇਵੀ ਸਿੰਘ ਨਾਮ ਦਾ ਸੱਜਣ ਸੀ ਜੋ ਪਹਿਲੇ ਉੱਧਰ ਦਾ UP ਦਾ ਹੀ ਜੰਮਪਲ ਔਰ ਉਹਨਾਂ ਹੀ ਭਈਆਂ ਦੇ ਪਰਿਵਾਰ ਵਿੱਚੋਂ ਖਾਨਦਾਨ ਵਿੱਚੋਂ, ਇਹਦਾ ਯਾਦਵ ਸਰਨੇਮ ਸੀ, ਲਾਸਟ ਕੁੱਲ ਨਾਮ ਇਹਦਾ ਯਾਦਵ ਸੀ ਔਰ ਦੇਵੀ ਦਾਸ ਯਾਦਵ ਇਸ ਦਾ ਨਾਮ ਸੀ। ਉੱਥੇ ਹੀ ਪਿੰਡ ਵਿੱਚ ਜੰਮਿਆ, ਉੱਥੇ ਹੀ ਰਹਿਣ ਵਾਲਾ ਅਤੇ ਨੇੜੇ ਗੁਰਦੁਆਰਾ ਸਾਹਿਬ ਸੀ, ਉੱਥੇ ਆਉਣਾ ਸ਼ੁਰੂ ਹੋ ਗਿਆ ਅਤੇ ਹੌਲੀ ਹੌਲੀ ਬਾਣੀ ਸੁਣਦਾ ਸੁਣਦਾ ਪੰਜਾਬੀ ਸਮਝ ਵਿੱਚ ਆਉਣ ਲੱਗ ਪਈ, ਜਪਣ ਲੱਗ ਪਿਆ ਅਤੇ ਫਿਰ ਇੱਕ ਦਿਨ ਮਨ ਬਣ ਗਿਆ, ਆਖਣ ਲੱਗਾ ਬਈ ਮੈਂ ਵੀ ਅੰਮ੍ਰਿਤ ਚੱਖਣਾ ਹੈ। ਛਕਣਾ ਵੀ ਉਹਨੂੰ ਕਹਿਣਾ ਨਹੀਂ ਆਉਂਦਾ ਸੀ, ਆਖਣ ਲੱਗਾ ਮੈਂ ਵੀ ਅੰਮ੍ਰਿਤ ਚੱਖਣਾ ਹੈ। ਅੰਮ੍ਰਿਤ ਸੰਚਾਰ ਹੋਇਆ ਅਤੇ ਉਸਨੇ ਅੰਮ੍ਰਿਤ ਪਾਨ ਕਰ ਲਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਦਰਵਾਜ਼ਾ ਹਰ ਇੱਕ ਲਈ ਖੁੱਲ੍ਹਾ ਹੈ ਅਤੇ ਕੋਈ ਐਸਾ ਨਹੀਂ ਹੈ ਜਿਸ ਲਈ ਇਹ ਦਰਵਾਜ਼ਾ ਬੰਦ ਕੀਤਾ ਹੋਵੇ। ਕੋਈ ਮੁਸਲਮਾਨ ਆ ਕੇ ਅੰਮ੍ਰਿਤ ਛਕ ਸਕਦਾ, ਕੋਈ ਹਿੰਦੂ ਆ ਕੇ ਅੰਮ੍ਰਿਤ ਛਕ ਸਕਦਾ, ਕੋਈ ਹੋਰ ਦੁਨੀਆ ਦੇ ਕਿਸੇ ਮਤ ਦਾ ਮਨੁੱਖ ਅੰਮ੍ਰਿਤ ਪਾਨ ਕਰਕੇ ਗੁਰੂ ਵਾਲਾ ਬਣ ਸਕਦਾ ਹੈ। ਇਹ ਦਰਵਾਜ਼ਾ ਕਿਸੇ ਲਈ ਬੰਦ ਨਹੀਂ ਹੈ ਅਤੇ ਇਹ ਦਰਵਾਜ਼ਾ ਹੈ ਵੀ ਬੜਾ ਮਿਠਾਸ ਵਾਲਾ, ਹੈ ਵੀ ਬੜਾ ਰਸ ਵਾਲਾ। ਜਿਹੜਾ ਇੱਥੇ ਆਉਂਦਾ ਹੈ ਉਸਨੂੰ ਪੂਰਾ ਰਸ ਮਾਣਨ ਦਾ ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਭਰਿਆ ਹੱਥ ਰੱਖ ਕੇ ਸਮਾਂ ਦਿੰਦੇ ਨੇ, ਨਿਵਾਜਦੇ ਨੇ। ਬਾਕੀ ਦੇ ਮਤਾਂ ਵਿੱਚ ਜਿਹੜਾ ਪ੍ਰਵੇਸ਼ ਦੁਆਰ ਹੈ ਨਾ, ਬੜਾ ਤੰਗ ਤਾਰੀਜ਼ ਹੈ ਔਰ ਜਿਹੜੀ ਕਿਰਿਆ ਹੈ ਉਸਨੂੰ ਕਹਿਣਾ ਪਏਗਾ ਵੀ ਕਿਰਿਆ ਬੜੀ ਕੜੰਗੀ ਹੈ, ਥੋੜ੍ਹਾ ਜਿਹਾ ਕੌੜਾਪਨ ਉਸ ਵਿੱਚ ਦਿਖਾਈ ਪੈਂਦਾ। जैसे किसी ने जैन मत अख्तियार करना होवे, स्वामी महावीर दा जैन मत, ते जैन दा मतलब है जेड़ा जित गया है, जिसने जित प्राप्त कर ली है, वो पहले दिन ही कहिंदे ने तू जित गया है। तो पहले दिन ही किसी नूं कह देना, हाले इलैक्शन विच उसने अपना नामजदगी की होवे, नाम ही लिखवाया होवे, तो उस वेले कह दिओ तू जित गया है। अजे तो बड़े विरोधी सामने खड़े ने, इन्ना सौखा थोड़ी है जित जाना। महात्मा बुद्ध दे बुद्धिस्ट शब्द उन्होंने अपने भिक्षुआ नूं दिता, तो बुद्धिस्ट का मतलब भी है जिस दे अंदर परम बुद्धि जागृत हो गई, जो संसार दियां तमाम विपतावां नूं जित गया है। बुद्धि का मतलब इतना ही है जिसनों बुद्धि प्रज्वलित हो गई, जिस दे अंदर ज्ञान का चिराग जल गया, वो पहले दिन ही दावा करते ने भी ये हुण बुद्ध हो गया, बुद्धिस्ट हो गया। सतगुरु गुरु नानक पातशाह जी ने अपने सिख नूं बड़ा निर्माण नाम दिता है, और दुनिया के सब तो जिन्हें मजहब संसार ते दिखाई पैंदे ने, सब तो निम्रता वाला नाम है सिख। ते सिख दा मतलब है जो हमेशा ही सिखण नूं तैयार है, जो दावा नहीं करता भाई मैं हुण पूरा हो गया, हमेशा अपने आप नूं सिखण लई तैयार रखता है, उसनूं गुरु नानक दा सिख कहिंदे ने। ਇਹ ਸਭ ਤੋਂ ਨਿਮਰਤਾ ਭਰਿਆ ਨਾਮ ਹੈ, ਅਤੇ ਨਿਮਰਤਾ ਵਿੱਚ ਹੀ ਮਿਠਾਸ ਹੈਗੀ ਹੈ। ਮੈਂ ਅਰਜ਼ ਕਰ ਰਿਹਾ ਸੀ, ਜੈਨ ਮਤ ਕਿਸੇ ਨੇ ਅਖਤਿਆਰ ਕਰਨਾ ਹੋਵੇ ਤਾਂ ਉਹਦੇ ਸਾਰੇ ਜਿਹੜੇ ਵਾਲ ਨੇ ਨਾ, ਉਹ ਪੁੱਟ ਦਿੱਤੇ ਜਾਂਦੇ ਨੇ, ਖੋਹ ਦਿੱਤੇ ਜਾਂਦੇ ਨੇ, ਇੱਕ ਇੱਕ ਵਾਲ ਸਿਰ ਦਾ ਪੁੱਟ ਦਿੱਤਾ ਜਾਂਦਾ, ਔਰ ਸਿਰ ਵਿੱਚ ਗਰਮ ਗਰਮ ਭੁੱਬਲ ਪਾਈ ਜਾਂਦੀ, ਅਤੇ ਕਈ ਦਿਨਾਂ ਤੱਕ ਵਿਚਾਰੇ ਨਵੇਂ ਬਣੇ ਜੈਨੀ ਦਾ ਸਿਰ ਵੱਡੇ ਮਤੀਰੇ ਵਰਗਾ ਹੋਇਆ ਰਹਿੰਦਾ, ਸਿਰ ਸੁੱਜਿਆ ਰਹਿੰਦਾ, ਨਾ ਉਹ ਸਿਰ ਸਰਾਣਾ ਜ਼ਮੀਨ 'ਤੇ ਸਿਰ ਰੱਖ ਕੇ ਸੋ ਸਕਦਾ, ਨਾ ਉਸਦੇ ਕੋਲੋਂ ਪੀੜਾ ਸਹਿਣ ਹੁੰਦੀ ਹੈ, ਕਈ ਦਿਨਾਂ ਤੱਕ ਉਹਦਾ ਸਿਰ ਸੁੱਜਿਆ ਰਹਿੰਦਾ। ਅਤੇ ਜਿਹੜਾ ਇਸ ਤਰ੍ਹਾਂ ਪੀੜਾ ਨਾਲ ਦਰਵਾਜ਼ਾ ਖੁੱਲ੍ਹਦਾ ਹੋਵੇ ਨਾ, ਉਹਦਾ ਮਤਲਬ ਹੈ ਬਈ ਬੜੀ ਕੌੜਤਨ ਹੈ, ਕੜੰਗਾਪਨ ਦਿਖਾਈ ਪੈਂਦਾ ਹੈ। ਇਸੇ ਤਰ੍ਹਾਂ ਹੀ ਕਿਸੇ ਮਨੁੱਖ ਨੇ ਇਸਲਾਮ ਧਾਰਨ ਕਰਨਾ ਹੋਵੇ ਤਾਂ ਉਹਦੇ ਸਰੀਰ ਦੇ ਅੰਗਾਂ 'ਤੇ ਟੋਕਾ ਚਲਾਇਆ ਜਾਂਦਾ ਹੈ। ਛੋਟੇ ਜਿਹੇ ਬੱਚਿਆਂ ਦੀ ਉਸਦੇ ਉਸ ਵੇਲੇ ਚੀਖਾਂ ਨਿਕਲ ਜਾਂਦੀਆਂ ਨੇ ਜਦ ਉਸਦਾ ਇਸਲਾਮਿਕ ਕਸਟਮ ਨਿਭਾਇਆ ਜਾਂਦਾ, ਉਹਦੀ ਸੁੰਨਤ ਕੀਤੀ ਜਾਂਦੀ ਹੈ, ਔਰ ਕਈ ਦਿਨਾਂ ਤੱਕ ਬੱਚਾ ਜਿਹੜਾ ਉਸ ਪੀੜਾ ਦਾ ਅਨੁਭਵ ਕਰਦਾ। ਤਾਂ ਇਹਦਾ ਮਤਲਬ ਭਾਵੇਂ ਜੋ ਵੀ ਹੋਵੇ ਮੈਂ ਅਰਜ਼ ਕਰਨਾ ਚਾਹੁੰਦਾ ਹਾਂ, ਪਰ ਹੈ ਬੜੀ ਕੜੰਗੀ ਕਿਰਿਆ। ਫਿਰ ਕਿਸੇ ਨੇ ਯੋਗੀ ਬਣਨਾ ਹੋਵੇ ਨਾ, ਯੋਗੀਆਂ ਦਾ ਮਤ ਅਖਤਿਆਰ ਕਰਨਾ ਹੋਵੇ ਤਾਂ ਉਸਨੂੰ ਯੋਗੀ ਸੁਰਾ ਲੈ ਕੇ ਉਹਦਾ ਸ਼ੁਰੂਆਤ ਕਰਦੇ ਨੇ, ਉਹਦੀ ਪਹਿਲੀ ਸੈਰੇਮਨੀ ਜਿਹੜੀ ਹੈ ਸੁਰੇ ਨਾਲ ਹੁੰਦੀ ਹੈ, ਇੱਕ ਤਿੱਖਾ ਜਿਹਾ ਸੁਰਾ ਉਹਦੇ ਕੰਨਾਂ 'ਚ ਮਾਰਿਆ ਜਾਂਦਾ ਹੈ, ਅਤੇ ਫਿਰ ਕੰਨਾਂ ਵਿੱਚ ਵੱਡਾ ਜ਼ਖਮ ਕਰਕੇ ਅਤੇ ਮੁੰਦਰੇ ਪਾਏ ਜਾਂਦੇ ਨੇ, ਔਰ ਵਿਚਾਰੇ ਨਵੇਂ ਜੋਗੀ ਦੇ ਦੋਹੇ ਮੋਢੇ 'ਤੇ ਜਿਹੜਾ ਕੋਈ ਬਸਤਰ ਪਾਇਆ ਹੋਵੇ ਅਬਲਾਂ 'ਤੇ ਬਸਤਰ ਲਵਾ ਹੀ ਦਿੰਦੇ ਨੇ, ਅਤੇ ਸਾਰੇ ਮੋਢੇ ਉਹਦੇ ਖੂਨ ਨਾਲ ਰੰਗੇ ਜਾਂਦੇ ਨੇ। ਕਈ ਦਿਨਾਂ ਤੱਕ ਮੱਖੀਆਂ ਉਹਦੇ ਖੂਨ ਦਾ ਸਵਾਦ ਲੈਂਦੀਆਂ ਰਹਿੰਦੀਆਂ ਨੇ, ਔਰ ਉੱਥੇ ਬੈਠ ਬੈਠ ਕੇ ਬੈਕਟੀਰੀਆ ਹੋ ਜਾਂਦਾ, ਔਰ ਕਈ ਦਫ਼ਾ ਸਾਲ ਸਾਲ ਭਰ ਨਵੇਂ ਜੋਗੀ ਦੇ ਕੰਨ ਪੱਕੇ ਰਹਿੰਦੇ ਨੇ ਅਤੇ ਜ਼ਖਮ ਠੀਕ ਨਹੀਂ ਆਉਂਦੇ। ਹੁਣ ਤੁਸੀਂ ਹਿਸਾਬ ਕਿਤਾਬ ਲਗਾਓ ਬਈ ਜੇ ਕਿਸੇ ਬੰਦੇ ਨੂੰ ਕੋਈ ਇਹੋ ਜਿਹੀ ਬਿਮਾਰੀ ਹੋਵੇ ਕਿ ਉਹਦਾ ਜ਼ਖਮ ਨਾ ਠੀਕ ਹੋ ਸਕਦਾ ਹੋਵੇ, ਅਤੇ ਫਿਰ ਸੁਰਾ ਮਾਰ ਕੇ ਅਤੇ ਜੋਗੀ ਦਾ ਭੋਗ ਹੀ ਪਾ ਦਿੱਤਾ ਨਾ, ਟੋਕਾ ਚਲਾ ਕੇ ਭੋਗ ਹੀ ਪਾ ਦਿੱਤਾ, ਵਾਲ ਪੁੱਟ ਪੁੱਟ ਕੇ ਇੱਕ ਤਰ੍ਹਾਂ ਨਾਲ ਬੰਦੇ ਦਾ ਭੋਗ ਹੀ ਪੈ ਗਿਆ, ਅਤੇ ਬੰਦਾ ਵਿਚਾਰਾ ਬਚ ਨਹੀਂ ਸਕਦਾ। ਇਹ ਕਿਰਿਆ ਬੜੀ ਕੜੰਗੀ ਕਿਰਿਆ ਹੈ, ਪਰ ਗੁਰੂ ਨਾਨਕ ਦੇਵ ਮਹਾਰਾਜ ਦਾ ਸਿੱਖ ਬਣਨਾ ਹੋਵੇ, ਕਿਸੇ ਨੇ ਅੰਮ੍ਰਿਤ ਪਾਨ ਕਰਨਾ ਹੋਵੇ, ਅਤੇ ਕਿਤਨੀ ਮਿਠਾਸ ਵਾਲੀ ਕਿਰਿਆ ਹੈ। ਸਭ ਤੋਂ ਪਹਿਲਾਂ ਉਹਦੀ ਰਸਨਾ 'ਤੇ ਪੰਜ ਚੁੱਲ੍ਹੇ ਮਿਠਾਸ ਦੇ ਭਰ ਕੇ ਪਾਏ ਜਾਂਦੇ, ਫਿਰ ਨੇਤਰਾਂ ਨੂੰ ਉਹਨਾਂ ਪੰਜ ਚੁੱਲ੍ਹਿਆਂ ਨਾਲ ਨਿਵਾਜਿਆ ਜਾਂਦਾ, ਫਿਰ ਮਸਤਕ ਨੂੰ ਉਹਨਾਂ ਪੰਜ ਚੁੱਲ੍ਹਿਆਂ ਨਾਲ ਸਾਫ਼ ਕੀਤਾ ਜਾਂਦਾ ਹੈ। ਇਹਦਾ ਮਤਲਬ ਹੈ ਕਿ ਗੁਰੂ ਨਾਨਕ ਦੇ ਘਰ ਵਿੱਚ ਸਿਵਾਏ ਮਿਠਾਸ ਦੇ ਹੋਰ ਹੈ ਹੀ ਕੁਛ ਨਹੀਂ ਹੈ। ਨਾ ਕੋਈ ਅੰਗ ਕੱਟਣ ਦੀ ਲੋੜ, ਨਾ ਵਾਲ ਖੋਣ ਦੀ ਲੋੜ, ਨਾ ਕੰਨਾਂ ਵਿੱਚ ਸੁਰਾ ਮਾਰਨ ਦੀ ਲੋੜ। ਬਸ ਆਪਣਾ ਹਿਰਦਾ ਗੁਰੂ ਚਰਨਾਂ 'ਚ ਰੱਖਣਾ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਦੇਵੀਦਾਸ ਥੋੜ੍ਹਾ ਜਿਹਾ ਅਧਿਆਤਮਿਕ ਖਿਆਲਾਂ ਦਾ ਬੰਦਾ ਸੀ। ਇਸਨੇ ਯੋਗੀ ਵੀ ਬਣਨਾ ਚਾਹਿਆ ਔਰ ਉੱਥੇ ਦੇਖਿਆ ਕਿਸ ਢੰਗ ਨਾਲ ਸਾਰੀ ਸਾਧਨਾ ਕੜਵਾਹਟ ਨਾਲ ਭਰੀ ਹੋਈ, ਦਿਨ ਰਾਤ ਧੂੰਏ ਵਿੱਚ ਬਹਿ ਕੇ ਅਤੇ ਅੱਖਾਂ ਵਿੱਚੋਂ ਆਂਸੂ ਨਿਕਲਦੇ ਰਹਿੰਦੇ ਨੇ ਔਰ ਸਿੱਕਾ ਮਾਰਦੇ ਰਹਿੰਦੇ ਨੇ ਯੋਗੀ। ਅਤੇ ਫਿਰ ਦੁਆਈ ਰੱਬ ਦੀ, ਇਹ ਵੀ ਕੋਈ ਤਰੀਕਾ ਹੈਗਾ ਹੈ ਬਈ ਜੇ ਕਿਤੇ ਜਾਣਾ ਆਉਣਾ ਅਤੇ ਪਿੰਡੇ 'ਤੇ ਸੁਆਹ ਦੀਆਂ ਬੁੱਕਾਂ ਭਰ ਭਰ ਕੇ ਪਾ ਲਵੋ, ਲੱਗਦਾ ਉਹਨਾਂ ਦਾ ਟੈਲਕਮ ਪਾਊਡਰ ਇਹੀ ਹੈ। ਸਰੀਰ ਵਿੱਚੋਂ ਬਦਬੂ ਆਉਂਦੀ ਰਹੇ ਹਰ ਵੇਲੇ ਸੜਦੀ ਹੋਈ ਸੁਆਹ ਦੀ, ਅਤੇ ਹੋਰ ਪਸੀਨੇ ਦੀ ਮੈਲ ਭਰੀ ਰਹੇ ਔਰ ਇਸ ਢੰਗ ਨਾਲ ਆਖਣਾ ਹੁਣ ਮੈਂ ਬੜਾ ਜੋਗੀ ਬਣ ਗਿਆ। ਗੁਰੂ ਨਾਨਕ ਦੇ ਮਤ ਵਿੱਚ ਗੁਰਮੁਖ ਨਾਮ ਦਾਨ ਇਸ਼ਨਾਨ ਕਿਰਤ ਕਰਨੀ, ਸਰੀਰ ਨੂੰ ਪਵਿੱਤਰ ਰੱਖਣਾ ਅਤੇ ਮਨ ਨੂੰ ਨਾਮ ਨਾਲ ਮਿਠਾਸ ਨਾਲ ਭਰ ਲੈਣਾ, ਇਹ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰ ਦੇ ਸੁਨਹਿਰੀ ਨਿਯਮ ਨੇ। ਪਰਿਵਾਰ ਵਿੱਚ ਰਹਿੰਦਿਆਂ, ਕਾਰੋਬਾਰ ਵਰਤੋਂ ਵਿਵਹਾਰ ਕਰਦਿਆਂ ਹੋਇਆਂ ਜੀਵਨ ਨੂੰ ਕਰਤਾ ਪੁਰਖ ਨਾਲ ਜੋੜ ਕੇ ਰੱਖਣਾ, ਇਹ ਬੜੇ ਸੁਨਹਿਰੀ ਨਿਯਮ ਨੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ। ਇਹਨਾਂ ਨਿਯਮਾਂ ਤੋਂ ਪ੍ਰਭਾਵਿਤ ਹੋ ਕੇ ਨਾ ਭਾਈ ਦੇਵੀਦਾਸ ਯਾਦਵ ਨੇ ਅੰਮ੍ਰਿਤ ਪਾਨ ਕਰ ਲਿਆ ਅਤੇ ਫਿਰ ਘਰ ਵਾਲਿਆਂ ਨੇ ਘਰੋਂ ਕੱਢ ਦਿੱਤਾ। ਆਖਣ ਲੱਗੇ ਤੂੰ ਸਾਡੇ ਘਰ ਨਹੀਂ ਰਹਿ ਸਕਦਾ ਕਿਉਂਕਿ ਹੁਣ ਤੂੰ ਸਿੱਖ ਬਣ ਗਿਆ ਹੈ। ਅਤੇ ਉਹ ਕਹਿਣ ਲੱਗਾ ਫਿਰ ਵਧੀਆ ਗੱਲ ਹੈ, ਤੁਸੀਂ ਵੀ ਸਿੱਖ ਬਣ ਜਾਓ। ਪਰ ਉਹਨਾਂ ਦੇ ਪਰਿਵਾਰ ਵਿੱਚ ਦਿਨ ਰਾਤ ਬੀੜੀਆਂ ਚੱਲਦੀਆਂ ਸਨ, ਹੁੱਕਾ ਚੱਲਦਾ ਸੀ, ਅਤੇ ਦੇਵੀਦਾਸ ਨੇ ਕਿਹਾ ਚੰਗਾ ਹੀ ਹੋਇਆ ਜਿਹੜਾ ਮੈਨੂੰ ਘਰੋਂ ਕੱਢਿਆ ਹੈ, ਇਹ ਹੁਣ ਹੁੱਕੇ ਬੀੜੀਆਂ 'ਚ ਮੈਂ ਰਹਿ ਵੀ ਨਹੀਂ ਸਕਦਾ ਸੀ। ਅਤੇ ਉਹ ਗੁਰਦੁਆਰਾ ਸਾਹਿਬ ਆ ਗਿਆ, ਜਿਹੜਾ ਪਿੰਡ ਹੈਗਾ ਨਾ ਗੰਜ ਟੁੰਡਵਾੜਾ, ਉੱਥੇ ਗੁਰਦੁਆਰਾ ਸਾਹਿਬ ਆ ਗਿਆ ਅਤੇ ਆ ਕੇ ਭਾਈ ਸਾਹਿਬ ਨੂੰ ਕਹਿਣ ਲੱਗਾ ਬਈ ਮੈਂ ਹੁਣ ਅੰਮ੍ਰਿਤ ਛਕ ਲਿਆ ਅਤੇ ਘਰ ਵਾਲਿਆਂ ਨੇ ਤਾਂ ਘਰੋਂ ਕੱਢ ਦਿੱਤਾ ਹੈ। ਅਤੇ ਉਹ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ ਕੋਈ ਚੰਗੇ ਸਨ, ਨਿਰਮਲ ਹਿਰਦਾ ਰੱਖਣ ਵਾਲੇ, ਆਖਣ ਲੱਗੇ ਕੋਈ ਗੱਲ ਨਹੀਂ, ਆ ਜਾ, ਜਿਨ੍ਹਾਂ ਦਾ ਕੋਈ ਘਰ ਨਾ ਹੋਵੇ ਉਹਨਾਂ ਦਾ ਘਰ ਗੁਰਦੁਆਰਾ ਹੁੰਦਾ ਹੈ, ਇੱਥੇ ਆ ਕੇ ਰਹਿ ਸਕਦੇ ਨੇ। ਇਹਨਾਂ ਦੇਸ਼ਾਂ ਵਿੱਚ ਤਾਂ ਉਹਨਾਂ ਵਾਸਤੇ ਹੋਮਲੈਸ ਜਿਹੜੇ ਲੋਕ ਨੇ ਉਹਨਾਂ ਵਾਸਤੇ ਸ਼ੈਲਟਰ ਹੋਮ ਬਣਾਏ ਹੋਏ ਨੇ, ਉੱਥੇ ਜਾ ਕੇ ਰਹਿੰਦੇ ਨੇ ਕਿਉਂਕਿ ਇੱਥੋਂ ਦੀ ਚਰਚ ਵਿੱਚ ਕਿਸੇ ਦਾ ਰਹਿਣਾ ਅਲਾਊਡ ਹੀ ਨਹੀਂ ਹੈਗਾ। ਔਰ ਹਫ਼ਤੇ ਬਾਅਦ ਚਰਚ ਖੁੱਲ੍ਹਦੀ ਹੈ, ਤੁਹਾਡੇ ਕੋਲ ਹੀ ਹੈ, ਅੱਗੋਂ ਪਿੱਛੋਂ ਸੁੰਨਸਾਨ ਪਈ ਰਹਿੰਦੀ ਹੈ, ਨਾ ਕੋਈ ਜਪ, ਨਾ ਤਪ, ਨਾ ਕੀਰਤਨ, ਨਾ ਸਾਧਨਾ, ਨਾ ਆਰਾਧਨਾ। ਐਤਵਾਰ ਨੂੰ ਥੋੜ੍ਹੇ ਜਿਹੇ ਲੋਕ ਆਉਂਦੇ ਨੇ। ਇੰਜ ਕਹਿ ਸਕਦੇ ਹਾਂ ਬਈ ਚਰਚਾਂ ਸਾਰੀ ਦੁਨੀਆਂ 'ਚ ਉੱਜੜ ਗਈਆਂ ਨੇ, ਖਾਲੀ ਹੋ ਗਏ ਮੰਦਰ, ਖਾਲੀ ਹੋ ਗਈਆਂ ਮਸਜਿਦਾਂ। ਇੱਕ ਦਿਨ ਹਫ਼ਤੇ ਵਿੱਚ ਲੋਕ ਆਉਂਦੇ ਨੇ, ਅਗਰ ਅਜੇ ਵੀ ਕੋਈ ਰੌਣਕਾਂ ਨਾਲ ਭਰਿਆ ਘਰ ਦਿਖਾਈ ਪੈਂਦਾ ਹੈ ਤਾਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਘਰ, ਜਿੱਥੇ ਅੰਮ੍ਰਿਤ ਵੇਲੇ ਹੀ ਬ੍ਰਹਮ ਗਿਆਨ ਦੀ ਸਦਾ ਪ੍ਰਾਰੰਭ ਹੋ ਜਾਂਦੀ ਹੈ। ਸਾਰਾ ਦਿਨ ਲੰਗਰ ਚੱਲਦੇ ਨੇ, ਦੀਵਾਨ ਸੱਜਦੇ ਨੇ, ਕਥਾ ਕੀਰਤਨ ਦੀਆਂ ਸ਼ੈਬਰਾਂ ਲੱਗਦੀਆਂ ਨੇ ਔਰ ਗੁਰਮੁਖ ਪਿਆਰੀਆਂ ਆਤਮਾਵਾਂ ਆ ਕੇ ਇੱਥੇ ਜੁੜਦੀਆਂ ਨੇ, ਬੈਠਦੀਆਂ ਨੇ। ਹਾਲੇ ਵੀ ਰੌਣਕ ਵਾਲਾ ਕੋਈ ਘਰ ਹੈ ਤਾਂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦਾ। ਉਹ ਗੁਰਮੁਖ ਨਿਰਮਲ ਪੁਰਸ਼ ਸਨ, ਕਹਿਣ ਲੱਗੇ ਕੋਈ ਗੱਲ ਨਹੀਂ ਭਾਈ ਦੇਵੀ ਲਾਲ ਦੇਵੀ ਸਿੰਘ ਜੀ, ਤੁਸੀਂ ਇੱਥੇ ਆ ਕੇ ਰਹਿ ਸਕਦੇ ਹੋ ਔਰ ਭੋਜਨ ਕਰ ਸਕਦੇ ਹੋ, ਅਤੇ ਹੋਰ ਜੇ ਕੋਈ ਵਸਤਰਾਂ ਦੀ ਲੋੜ ਪਏਗੀ ਤਾਂ ਮੈਂ ਕਰ ਦਿਆ ਕਰਾਂਗਾ। ਆਖਣ ਲੱਗਾ ਠੀਕ ਹੈ। ਸਾਰਾ ਦਿਨ ਉਸਨੇ ਗੁਰਦੁਆਰਾ ਸਾਹਿਬ ਸੇਵਾ ਕਰਦੇ ਰਹਿਣਾ, ਜਪ ਕਰਦੇ ਰਹਿਣਾ, ਅੰਮ੍ਰਿਤ ਵੇਲੇ ਫਿਰ ਮਹਾਰਾਜ ਦੇ ਪ੍ਰਕਾਸ਼ ਵਿੱਚ ਸੇਵਾ ਨਿਭਾਉਣੀ, ਔਰ ਬਹੁਤ ਸਾਰੀ ਸੇਵਾ ਉਹ ਆਪ ਹੀ ਕਰਨ ਲੱਗ ਪਿਆ। ਇੱਕ ਦਿਨ ਭਾਈ ਸਾਹਿਬ ਨੇ ਕਿਹਾ ਵੀ ਤੂੰ ਮੇਰੇ ਕੋਲੋਂ ਗੁਰਮੁਖੀ ਸਿੱਖ ਲੈ ਅਤੇ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਦਾ ਪਾਠੀ ਬਣ ਜਾਏਗਾ ਅਤੇ ਨਾਲੇ ਬਾਣੀ ਪੜ੍ਹਦਾ ਰਹੇਗਾ ਅਤੇ ਨਾਲੇ ਤੇਰਾ ਰੁਜ਼ਗਾਰ ਵੀ ਚੱਲੇਗਾ। ਅਤੇ ਆਖਣ ਲੱਗਾ ਠੀਕ ਹੈ, ਮੈਂ ਬਾਣੀ ਜ਼ਰੂਰ ਸਿੱਖਾਂਗਾ, ਮੈਂ ਮਹਾਰਾਜ ਦਾ ਬਖਸ਼ਿਆ ਹੋਇਆ ਇਹ ਪੰਜਾਬੀ ਇਲਮ ਜ਼ਰੂਰ ਸਿੱਖਾਂਗਾ, ਨਾਲੇ ਮੈਂ ਬਾਣੀ ਪੜ੍ਹਨ ਜੋਗਾ ਹੋ ਜਾਵਾਂਗਾ। ਖੈਰ ਬਾਣੀ ਵੀ ਪੜ੍ਹਦਾ ਰਿਹਾ, ਜਿਸ ਤਰ੍ਹਾਂ ਦਾ ਯੂਪੀ ਦੇ ਸਿੰਘਾਂ ਦਾ ਉਚਾਰਨ ਹੁੰਦਾ ਹੈ ਉਸ ਤਰ੍ਹਾਂ ਦਾ ਉਸ ਦਾ ਉਚਾਰਨ ਸੀ, ਅਤੇ ਜੇ ਕਦੀ ਪਾਠ ਕਰਨ ਲੱਗਣਾ ਤਾਂ ਕਈਆਂ ਨੇ ਟੋਕਣਾ ਬਈ ਇਹਦਾ ਉਚਾਰਨ ਠੀਕ ਨਹੀਂ ਹੈਗਾ। ਉਹ ਭਾਈ ਨੂੰ ਭਾਈ ਕਹਿੰਦਾ ਸੀ, ਘੋੜਾ ਸ਼ਬਦ ਆਵੇ ਤਾਂ ਘੋੜਾ ਹੀ ਕਹਿੰਦਾ ਸੀ, ਉਹਦਾ ਉਚਾਰਨ ਥੋੜ੍ਹਾ ਜਿਹਾ ਯੂਪੀ ਵਾਲਾ ਉਹ ਬਾਰ ਬਾਰ ਦਿਖਾਈ ਪੈਂਦਾ ਸੀ, ਪਰ ਗੁਰੂ ਦੇ ਜਪ ਨਾਲ ਉਹਦਾ ਨਾਤਾ ਜੁੜ ਗਿਆ। ਅੰਮ੍ਰਿਤ ਵੇਲੇ ਜਾਗ ਕੇ ਜਿਵੇਂ ਪੰਜ ਪਿਆਰਿਆਂ ਨੇ ਦੱਸਿਆ ਸੀ, ਮੂਲ ਮੰਤਰ ਦਾ ਗੁਰਮੰਤਰ ਦਾ ਪਾਠ ਕਰਦਾ ਰਿਹਾ। ਅਤੇ ਇੱਕ ਦਿਨ ਆਪਣੇ ਘਰ ਵਿੱਚ ਗਿਆ, ਜਿਹੜੇ ਘਰ ਵਿੱਚ ਉਸਨੂੰ ਕੱਢਿਆ ਗਿਆ ਸੀ ਨਾ, ਉਸ ਘਰ ਵਿੱਚ ਗਿਆ ਅਤੇ ਆਖਣ ਲੱਗਾ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ, ਉਹਦੀ ਪਤਨੀ ਸੀ, ਪਤੀ ਸੀ, ਬੱਚੇ ਸਨ, ਪਰਿਵਾਰ ਸੀ, ਉਹਨਾਂ ਸਾਰਿਆਂ ਨੂੰ ਕਹਿਣ ਲੱਗਾ ਬਈ ਮੈਂ ਅਗਲੇ ਵੀਰਵਾਰ ਚਲਾਣਾ ਕਰ ਜਾਣਾ ਅਤੇ ਜੇ ਕੋਈ ਤੁਹਾਡਾ ਮਿੱਤਰ ਦੋਸਤ ਰਿਸ਼ਤੇਦਾਰ ਹੈ ਉਹਦਾ ਨਾਮ ਮੈਨੂੰ ਸਾਰੇ ਦਿਓ ਅਤੇ ਮੈਂ ਉਹਨਾਂ ਦੇ ਨਾਮ ਦੀ ਗੁਰੂ ਨਾਨਕ ਕੋਲ ਅਰਦਾਸ ਕਰਾਂ ਅਤੇ ਉਹਨਾਂ ਸਾਰਿਆਂ ਨੂੰ ਦਰਗਾਹ 'ਚ ਥਾਂ ਮਿਲ ਜਾਏਗੀ। ਸੰਤ ਬਾਬਾ ਮੀਆਂ ਸਿੰਘ ਜੀ ਦਾ ਇੱਕ ਬਚਨ ਮੈਂ ਸਰਵਣ ਕੀਤਾ, ਉਹਨਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ 'ਤੇ ਉਹਨਾਂ ਨੇ ਇਹ ਬਚਨ ਸੰਗਤਾਂ ਨੂੰ ਸੁਣਾਇਆ। ਆਖਣ ਲੱਗੇ ਤੁਸੀਂ ਸਾਰੇ ਦੂਰ ਦਰਾਜ਼ ਤੋਂ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਆਏ ਹੋ, ਤੁਹਾਨੂੰ ਪਤਾ ਪ੍ਰਾਪਤ ਕੀ ਹੋਵੇਗਾ? ਆਖਣ ਲੱਗੇ ਜੇ ਨਹੀਂ ਪਤਾ ਤਾਂ ਮੈਂ ਦੱਸ ਦਿੰਦਾ। ਸੰਤ ਬ੍ਰਹਮ ਗਿਆਨੀ ਆਤਮਾ ਸੀ ਸੰਤ ਮੀਹਾਂ ਸਿੰਘ ਜੀ ਸਿਆੜ ਵਾਲੇ। ਆਖਣ ਲੱਗੇ ਪ੍ਰਾਪਤ ਇਹ ਹੋਵੇਗਾ ਜਿਹੜਾ ਸ਼ਰਧਾ ਪ੍ਰੇਮ ਨਾਲ ਗੁਰੂ ਨਾਨਕ ਦੇਵ ਜੀ ਦਾ ਆਗਮਨ ਦਿਹਾੜਾ ਮਨਾਉਣ ਆਵੇਗਾ ਉਹਨੂੰ ਗੁਰੂ ਨਾਨਕ ਦੀ ਦਰਗਾਹ 'ਚ ਥਾਂ ਮਿਲ ਜਾਏਗੀ। ਕਿਤਨਾ ਦਿਆਲਤਾ ਨਾਲ ਭਰਿਆ ਹੋਇਆ ਇਹ ਘਰ ਹੈ। ਭਾਈ ਦੇਵੀ ਸਿੰਘ ਨੇ ਆਪਣੀ ਪਤਨੀ ਨੂੰ, ਬੱਚਿਆਂ ਨੂੰ, ਪਰਿਵਾਰ ਨੂੰ ਅਤੇ ਹੋਰਨਾਂ ਨੂੰ ਆਖਿਆ ਬਈ ਜਿਹੜੇ ਤੁਹਾਡੇ ਰਿਸ਼ਤੇਦਾਰ ਮਿੱਤਰ ਦੋਸਤ ਹੈ ਨੇ ਉਹਨਾਂ ਸਾਰਿਆਂ ਨੂੰ ਬੁਲਾਓ, ਇੱਕ ਦਿਨ ਗੁਰਦੁਆਰੇ ਆਵਣ, ਦੀਵਾਨ ਵਿੱਚ ਬੈਠਣ ਅਤੇ ਮੈਂ ਅਰਦਾਸ ਕਰਾਂਗਾ, ਉਹਨਾਂ ਸਾਰਿਆਂ ਨੂੰ ਗੁਰੂ ਨਾਨਕ ਦੀ ਦਰਗਾਹ 'ਚ ਥਾਂ ਮਿਲ ਜਾਏਗਾ। ਇਹਦਾ ਮਤਲਬ ਹੈ ਵੀ ਜਪਣ ਵਾਲਿਆਂ ਦੀ ਪ੍ਰਾਰਥਨਾ ਪ੍ਰਭੂ ਦੇ ਪਾਸ ਪਹੁੰਚ ਜਾਂਦੀ ਹੈ। ਤਾਂ ਹੀ ਮਹਾਰਾਜ ਨੇ ਬੋਲ ਆਖੇ ਨੇ ਆਪਣੀ ਮੁਬਾਰਕ ਬਾਣੀ ਵਿੱਚ, ਕਹਿੰਦੇ ਨੇ ਨਾਨਕ ਦਾਸ ਮੁਖ 'ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ, ਜਾ ਕਾ ਕਹਿਆ ਦਰਗਾਹ ਚੱਲੇ। ਇਹਦਾ ਮਤਲਬ ਅੱਗੇ ਆਖਿਆ ਚੱਲਦਾ ਵੀ ਹੈ ਕੁਝ ਲੋਕਾਂ ਦਾ, ਅਤੇ ਉਹ ਸਾਰੇ ਮਜ਼ਾਕ ਉਡਾਉਣ ਲੱਗ ਪਏ ਅਤੇ ਕਹਿਣ ਲੱਗੇ ਦੇਬੀਆ ਤੂੰ ਪਹਿਲੇ ਇਹ ਦੱਸ ਬਈ ਤੇਰੇ ਸਰੀਰ ਦਾ ਸੰਸਕਾਰ ਕਿਵੇਂ ਕਰੀਏ, ਹਿੰਦੂ ਰੀਤੀ ਅਨੁਸਾਰ ਕਿ ਸਿੱਖ ਰੀਤੀ ਅਨੁਸਾਰ, ਤੇਰੀਆਂ ਹੱਡੀਆਂ ਕਿੱਥੇ ਪਾਈਏ, ਗੰਗਾ ਵਿੱਚ ਪਾਈਏ ਕਿ ਸਿੱਖਾਂ ਦੇ ਉੱਥੇ ਕੀਰਤਪੁਰ ਜਾ ਕੇ ਪਾਈਏ? ਆਖਣ ਲੱਗਾ ਮੇਰਾ ਕੋਈ ਫਿਕਰ ਨਾ ਕਰੇ ਅਤੇ ਨਾ ਕੋਈ ਝਗੜਾ ਕਰਨ ਦੀ ਲੋੜ ਹੈ, ਮੈਂ ਆਪਣਾ ਸੰਸਕਾਰ ਆਪ ਹੀ ਕਰ ਲਵਾਂਗਾ। ਤੋ ਪਿੰਡ ਵਿੱਚ ਇਸ ਗੱਲ ਦੀ ਚਰਚਾ ਹੋ ਗਈ, ਲਾਗੇ ਲਾਗੇ ਚਰਚਾ ਹੋ ਗਈ ਵੀ ਕਿਤੇ ਇਹ ਅੱਗ ਵਿੱਚ ਪੈ ਕੇ ਛਾਲ ਨਾ ਮਾਰ ਦੇਵੇ। ਔਰ ਸਾਰਾ ਪੁਲਿਸ ਪ੍ਰਸ਼ਾਸਨ ਵੀ ਉਸ ਦਿਨ ਪਹੁੰਚ ਗਿਆ ਬਈ ਇਹਨੇ ਅੱਗ ਲਾ ਕੇ ਆਪਣਾ ਆਪਾ ਸਾੜ ਨਾ ਆਉਣਾ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਨਾ, ਆਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਭਾਈ ਦੇਵੀ ਸਿੰਘ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰੀਆਂ ਵਿਛੀਆਂ ਸਨ, ਚਾਦਰਾਂ ਵਿਛੀਆਂ ਸਨ, ਮਹਾਰਾਜ ਜੀ ਵੱਲ ਨੂੰ ਸਿਰ ਕਰਕੇ ਨਾ ਅਤੇ ਉੱਥੇ ਸਾਹਮਣੇ ਲੇਟ ਗਏ ਅਤੇ ਲੇਟਣ ਤੋਂ ਬਾਅਦ ਲੋਕਾਂ ਨੇ ਦੇਖਿਆ, ਉਹਨਾਂ ਨੇ ਇੱਕ ਦੋ ਵਾਰੀ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕੀਤਾ ਅਤੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਗਏ ਅਤੇ ਨਾਭੀ ਵਿੱਚੋਂ ਅਗਨੀ ਪ੍ਰਗਟ ਹੋਈ। ਹਰੇ ਰੰਗ ਦੀ ਲਾਈਟ ਸੀ ਜਿਹੜੀ ਉਹਨਾਂ ਦੀ ਨਾਭੀ 'ਚੋਂ ਨਿਕਲਦੀ ਪਈ ਸੀ, ਜਿਵੇਂ ਸਟੋਵ ਜਲਦਾ ਹੈ ਨਾ, ਇਸ ਤਰ੍ਹਾਂ ਉਹ ਤੇਜ਼ੀ ਨਾਲ ਆਵਾਜ਼ ਆ ਰਹੀ ਸੀ ਅਤੇ ਲਾਈਟ ਅੱਗ ਜਲਦੀ ਪਈ ਸੀ ਅਤੇ ਦੋਹਾਂ ਪਾਸਿਆਂ ਤੋਂ ਸਰੀਰ ਉਹਨਾਂ ਦਾ ਸ਼੍ਰਿੰਕ ਹੁੰਦਾ ਹੁੰਦਾ ਉਸ ਅੱਗ ਦੇ ਵਿੱਚ ਸੜਦਾ ਜਾ ਰਿਹਾ ਸੀ। ਕਬੀਰ ਨੇ ਇਹਦਾ ਜ਼ਿਕਰ ਕੀਤਾ, ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਚੋਟ ਸਿਧਾਇਆ। ਅਤੇ ਇੱਕ ਮਾਤਾ ਜੀ ਸਨ ਜਿਨ੍ਹਾਂ ਨੂੰ ਬੜੀ ਸ਼ਰਧਾ ਆ ਗਈ ਅਤੇ ਉਹਨਾਂ ਨੇ ਦੌੜ ਕੇ ਆਪਣਾ ਸਿਰ ਉਸ ਗੁਰਮੁਖ ਦੀ ਨਾਭੀ 'ਤੇ ਰੱਖ ਦਿੱਤਾ ਜਿੱਥੋਂ ਅੱਗ ਨਿਕਲਦੀ ਪਈ ਸੀ। ਪਰ ਹੈਰਾਨਗੀ ਦੀ ਗੱਲ ਹੈ, ਉਸ ਮਾਤਾ ਦੇ ਸਿਰ ਨੂੰ ਨਾ ਕੋਈ ਸੇਕ ਲੱਗਿਆ, ਨਾ ਕੋਈ ਚਾਦਰ ਨੂੰ ਧੂੰਆਂ ਲੱਗਿਆ ਔਰ ਨਾ ਕੋਈ ਧੂੰਆਂ ਨਿਕਲਿਆ ਅਤੇ ਸਾਰਾ ਉਹ ਮਹਾਰਾਜ ਦਾ ਆਸਾਨ ਮਹਿਕ ਨਾਲ ਭਰ ਗਿਆ ਸੀ। ਅੱਜ ਵੀ ਉਹਦੀ ਯਾਦ ਵਿੱਚ ਉੱਥੇ ਬੜਾ ਵੱਡਾ ਸਮਾਗਮ ਹੁੰਦਾ ਹੈ ਭਾਦਰੋਂ ਦੇ ਦਿਨਾਂ ਵਿੱਚ, ਜਦੋਂ ਉਹਨੇ ਆਪਣੇ ਸਰੀਰ ਦਾ ਤਿਆਗ ਕੀਤਾ ਸੀ। ਇਸ ਤਰ੍ਹਾਂ ਸਰੀਰ ਜਿਹੜਾ ਹੈ ਉਹ ਪੰਜਾਂ ਤੱਤਾਂ 'ਚ ਵੀ ਲੀਨ ਹੋ ਜਾਂਦਾ ਹੈ ਔਰ ਬ੍ਰਹਮ ਅਗਨ ਨਾਲ ਵੀ ਇਸ ਨੂੰ ਜਲਾਇਆ ਜਾ ਸਕਦਾ ਹੈ। ਪਰ ਜਿਸ ਦਿਨ ਸਾਰੇ ਫੁਰਨੇ ਮੁੱਕ ਜਾਂਦੇ ਨੇ ਨਾ, ਉਸ ਦਿਨ ਸਰੀਰ ਮੁੱਕ ਜਾਂਦਾ ਹੈ। ਫੁਰਨਿਆਂ ਤੋਂ ਬਿਨਾਂ ਸਰੀਰ ਰਹਿ ਨਹੀਂ ਸਕਦਾ। ਇੱਕ ਬੜੀ ਸੋਹਣੀ ਕਹਾਵਤ ਹੈ, ਬਈ ਜਬ ਲਗ ਆਸ ਹੈ ਤਬ ਲਗ ਸਾਸ ਹੈ, ਜੀਵੇ ਆਸਾ ਮਰੇ ਨਿਰਾਸਾ। ਇਹਦਾ ਮਤਲਬ ਇਤਨਾ ਹੀ ਹੈ ਬਈ ਜਦੋਂ ਮਨੁੱਖ ਸਾਰੇ ਫੁਰਨੇ ਮੁੱਕ ਜਾਂਦੇ ਨੇ ਫਿਰ ਜੀਵਨ ਲੀਲਾ ਵੀ ਸਮਾਪਤ ਹੋ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਗੁਰਮਤਿ ਅਨੁਸਾਰ ਭੈੜੇ ਫੁਰਨੇ ਮੁੱਕਦੇ ਨੇ, ਚੰਗੇ ਫੁਰਨੇ ਚੱਲਦੇ ਰਹਿੰਦੇ ਨੇ ਅਤੇ ਜੀਵਨ ਚੱਲਦਾ ਰਹਿੰਦਾ ਹੈ। ਜੇ ਗੁਰੂ ਨਾਨਕ ਦੇ ਮਹਾਰਾਜ ਦੇ ਮਨ 'ਚ ਖਿਆਲ ਹੀ ਨਾ ਆਵੇ ਬਈ ਸੱਜਣ ਠੱਗ ਨੂੰ ਤਾਰਨਾ ਹੈ, ਕੌਡੇ ਨੂੰ ਤਾਰਨਾ, ਚੋਰ ਭੂਮੀਏ ਨੂੰ ਸੰਤ ਬਣਾਉਣਾ ਹੈ ਔਰ ਦੁਨੀ ਚੰਦ ਨੂੰ ਗਿਆਨ ਦੇਣਾ ਹੈ, ਜੇ ਇਹ ਫੁਰਨਾ ਨਾ ਆਵੇ ਤਾਂ ਗੁਰੂ ਨਾਨਕ ਕਿਵੇਂ ਚੱਲ ਕੇ ਜਾਂਦੇ? ਫੁਰਨੇ ਹੀ ਤਾਂ ਸਾਨੂੰ ਲੈ ਕੇ ਜਾਂਦੇ ਨੇ। ਬੜੇ ਗਹਿਰੇ ਰਸਲਬ ਰੇਜ਼ ਬੋਲ ਨੇ ਮੇਰੇ ਪਾਤਸ਼ਾਹ ਜੀ ਦੇ, ਵੱਡੇ ਭਾਗ ਗੁਰ ਪੂਰਾ ਪਾਈਐ, ਅਣ ਦਿਨ ਨਾਮ ਧਿਆਏ, ਸਹਿਜੇ ਸਹਿਜ ਮਿਲਿਆ ਜਗ ਜੀਵਨ, ਨਾਨਕ ਸੁਨ ਸਮਾਏ। ਇਹ ਸਮਰਧੀ ਤੱਕ ਮਨੁੱਖ ਦਾ ਹਿਰਦਾ ਕਿਵੇਂ ਪਹੁੰਚ ਸਕਦਾ ਹੈ? ਇਹ ਸਾਰੇ ਵਿਚਾਰ ਕੱਲ੍ਹ ਆਪ ਜੀ ਨਾਲ ਸਾਂਝੀ ਕਰਨ ਦਾ ਯਤਨ ਕਰਾਂਗੇ। ਇਸ ਵੇਲੇ ਵਕਤ ਦਾ ਤਕਾਜ਼ਾ, ਬੜੇ ਪ੍ਰੇਮ ਨਾਲ ਸਤਿਕਾਰ ਨਾਲ ਆਪ ਸਾਰਿਆਂ ਨੇ ਸਰਵਣ ਕੀਤਾ। ਗੁਰੂ ਬਾਬਾ ਸਾਰਿਆਂ ਦੀਆਂ ਝੋਲੀਆਂ ਇਸ ਅਵਸਥਾ ਨਾਲ ਭਰ ਕੇ ਨਿਵਾਜੇ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ 'ਚ ਪਾ ਦੇਣਾ ਅਤੇ ਸਾਹਿਬ ਜੀ ਦੇ ਦਰੋਂ ਮਿਲਣ ਵਾਲੀ ਆਨੰਦ ਸਾਹਿਬ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਈਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਾਚਾ ਨਾਮ ਮੇਰਾ ਆਧਾਰ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ ਆਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਸਲੋਕ ਪਵਣ ਗੁਰੂ ਪਾਣੀ ਪਿਤਾ ਦਿਵਸ ਰਾਤ ਦੁਇਦਾਈ ਦਾਇਆ ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਗਏ ਮਸ਼ਕਤ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।